ਸਗਨ ਅਧਿਕ ਘਨ ਲਾਲੀ ਸੰਗ।
ਆਕਾਸ਼ ਦੇ ਵਿੱਚ ਕਿਉਂਕਿ ਅੰਮ੍ਰਿਤ ਵੇਲਾ ਸੀ, ਅੰਮ੍ਰਿਤ ਵੇਲੇ ਹਨੇਰਾ ਹੁੰਦਾ, ਪਰ ਆਕਾਸ਼ ਦੇ ਵਿੱਚ ਬੜੀ ਸੰਘਣੀ ਲਾਲੀ ਲਾਲੀ ਨਜ਼ਰ ਆਉਂਦੀ ਹੈ। ਧਰਤੀ ਤੇ ਬੈਠੇ ਜਿੰਨੇ ਸਿੱਖ ਨੇ, ਪਤਾਲਪੁਰੀ ਸਾਹਿਬ ਦੇ ਆਲੇ ਦੁਆਲੇ ਸੰਗਤ ਬੈਠੀ ਕੀਰਤਨ ਕਰ ਰਹੀ ਸੀ। ਆਕਾਸ਼ ਵਿੱਚ ਉਹਨਾਂ ਨੇ ਬੜੀ ਹੈਰਾਨੀ ਵਾਲੀ ਇਹ ਖੇਡ ਵੇਖੀ ਕਿ ਸਮਸਤ ਆਕਾਸ਼ ਦੇ ਵਿੱਚ ਉੱਪਰ ਸੰਘਣੀ ਲਾਲੀ ਹੀ ਲਾਲੀ ਨਜ਼ਰ ਆਉਂਦੀ ਹੈ।
ਭਿਖਤ ਸੰਗਤਾਂ ਅਚਰਜ ਰੰਗ,
ਜਿੰਨੀਆਂ ਸੰਗਤਾਂ ਨੇ ਜਦੋਂ ਆਕਾਸ਼ ਵਿੱਚ ਸੰਘਣੀ ਲਾਲੀ ਵੇਖੀ ਤੇ ਸਾਰਿਆਂ ਦੇ ਮਨ ਅਸਚਰਜ ਹੋਏ। ਸਭ ਦੇ ਮਨ ਦੇ ਵਿੱਚ ਵੱਡੀ ਭਾਰੀ ਹੈਰਾਨੀ ਹੋਈ ਕਿ ਲਾਲੀ ਕਿਸ ਪ੍ਰਕਾਰ ਦੀ ਦਿਸ ਰਹੀ ਹੈ।
ਸਭ ਹਿਨ ਗਗਨ ਬਿਲੋਚਨ ਲਾਏ,
ਸਭ ਦੀਆਂ ਅੱਖਾਂ ਆਕਾਸ਼ ਵੱਲ ਲੱਗ ਰਹੀਆਂ ਹਨ। ਜਿਹੜੇ ਆਮ ਸੰਗਤ ਗੁਰਸਿੱਖ ਨੇ ਸਭ ਨੂੰ ਲਾਲੀ ਦਿਸ ਰਹੀ ਹੈ, ਪਰ ਜਿਹੜੇ ਨੇਤਰਾਂ ਵਾਲੇ ਗੁਰਸਿੱਖ ਮਹਾਂਪੁਰਖ ਨੇ ਆਤਮ ਗਿਆਨੀ, ਉਹਨਾਂ ਨੂੰ ਆਕਾਸ਼ ਵਿੱਚ ਸਾਰੀ ਦੇਵਪੁਰੀ ਦੇ ਦੇਵਤੇ ਵੀ ਦਿਸ ਰਹੇ ਨੇ, ਮਹਾਰਾਜ ਛੇਵੇਂ ਪਾਤਸ਼ਾਹ ਦਾ ਵਿਵਾਨ ਵੀ ਨਜ਼ਰ ਆ ਰਿਹਾ। ਨਹੀਂ ਤਾਂ ਬਾਕੀ ਜਿੰਨੀਆਂ ਸੰਗਤਾਂ ਨੇ ਸਭ ਨੂੰ ਆਕਾਸ਼ ਵਿੱਚ ਇੱਕ ਅਲੌਕਿਕ ਜੀ ਲਾਲੀ ਨਜ਼ਰ ਆ ਰਹੀ ਹੈ। ਐਸੀ ਘਟਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਦੁਆਰ ਤੇ ਵੀ ਉੱਕਰੀ ਹੋਈ। ਆਪ ਜੀ ਪੜ੍ਹਦੇ ਹੋ ਜਿੱਥੇ ਇਹ ਲਿਖਿਆ ਹੋਇਆ ਕਿ ਇੱਕ ਨੀਲੇ ਰੰਗ ਦੀ ਲਾਈਟ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸਾਰੀ ਸੰਗਤ ਨੇ ਵੇਖੀ, ਉਹਦੇ ਵਿੱਚੋਂ ਹੀ ਉਹ ਲਾਈਟ ਆਕਾਸ਼ ਵਾਲੇ ਪਾਸੇ ਨੂੰ ਗਈ, ਸਾਰੀ ਸੰਗਤ ਨੇ ਤੱਕੀ। ਬਕਾਇਦਾ ਉਹ ਘਟਨਾ ਦਰਬਾਰ ਸਾਹਿਬ ਦੀ ਕੰਧ ਤੇ ਉੱਕਰੀ ਹੋਈ ਲਿਖੀ ਹੋਈ ਦਰਸ਼ਨ ਕਰੀ ਦੇ ਨੇ, ਸੰਗਤ ਦਰਸ਼ਨ ਕਰਦੀ ਹੈ। ਤੋ ਗੁਰੂ ਘਰ ਦੀਆਂ ਇਹ ਅਸਚਰਜ ਖੇਡਾਂ ਹਨ। ਜਦੋਂ ਕੀਰਤਪੁਰ ਸਾਹਿਬ ਇਹ ਸਾਰਾ ਵਰਤਾਰਾ ਵਰਤਿਆ, ਮਹਾਰਾਜ ਛੇਵੇਂ ਪਾਤਸ਼ਾਹ ਸੱਚਖੰਡ ਗਏ, ਆਕਾਸ਼ ਵਿੱਚ ਲਾਲ ਰੰਗ ਦੀ ਲਾਲੀ ਸੰਘਣੀ ਲਾਲੀ ਜਿਹੜੀ ਹੈ ਪ੍ਰਕਾਸ਼ ਹੈ, ਉਹ ਸਾਰੀ ਸੰਗਤ ਨੂੰ ਨਜ਼ਰ ਆਇਆ ਹੈ।
ਕੌਤਕ ਹੋਤ ਸੁਰਨ ਸਮੁਦਾਏ,
ਦੇਵਤੇ ਕਿਉਂਕਿ ਕੌਤਕ ਕਰ ਰਹੇ ਸਨ, ਦੇਵਤੇ ਅਨੇਕ ਪ੍ਰਕਾਰ ਦੇ ਮੰਗਲਾਚਾਰ ਕਰ ਰਹੇ ਸਨ, ਖੁਸ਼ਬੂਦਾਰ ਸੁਗੰਧੀਦਾਰ ਵਸਤੂਆਂ ਦਾ ਚਰਚਨ ਕਰ ਰਹੇ ਸੀ। ਕੱਲੀ ਲਾਲੀ ਨਹੀਂ ਸੀ ਦਿਸ ਰਹੀ, ਧਰਤੀ ਤੇ ਬੈਠੇ ਜਿੰਨੇ ਸਿੱਖ ਸਨ ਸਾਰਿਆਂ ਨੂੰ ਸੁਗੰਧੀ ਵੀ ਆ ਰਹੀ, ਬੜੀ ਅਸਚਰਜ ਸੁਗੰਧੀ ਹੈ, ਬੜੀ ਹੈਰਾਨ ਕਰ ਦੇਣ ਵਾਲੀ ਸੁਗੰਧੀ ਹੈ।
ਸ੍ਰੀ ਹਰਗੋਬਿੰਦ ਕੋ ਪ੍ਰਸਥਾਨਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਸਥਾਨ ਦੀ ਖੇਡ ਹੁਣ ਸੰਗਤ ਨੂੰ ਵੀ ਸਮਝ ਆ ਗਈ ਕਿ ਆਹ ਜਿਹੜੀ ਖੇਡ ਵਰਤੀ ਹੈ, ਅੱਜ ਸਤਵਾਂ ਦਿਨ ਹੈ, ਮਹਾਰਾਜ ਛੇਵੇਂ ਪਾਤਸ਼ਾਹ ਨੇ ਸੱਚਖੰਡ ਦਾ ਤਿਆਰਾ ਕੀਤਾ, ਸੱਚਖੰਡ ਜਾ ਰਹੇ ਨੇ, ਇਸੇ ਕਰਕੇ ਆਕਾਸ਼ ਵਿੱਚ ਇਹ ਸਾਰੀ ਖੇਡ ਦਿਸ ਰਹੀ ਹੈ।
ਹੇਰਤ ਨਭ ਕੋ ਸਭ ਨਰ ਜਾਨਾ,
ਜਿੰਨੀ ਸੰਗਤ ਹੈ ਸਾਰਿਆਂ ਨੇ ਜਾਣ ਲਿਆ ਕਿ ਮਹਾਰਾਜ ਛੇਵੇਂ ਪਾਤਸ਼ਾਹ ਨੇ ਸੱਚਖੰਡ ਦੇ ਤਿਆਰੇ ਕਰ ਲਏ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾ ਗਏ ਨੇ, ਇਸੇ ਕਰਕੇ ਆਕਾਸ਼ ਮੰਡਲ ਦੇ ਵਿੱਚ ਇਹ ਲਾਲੀ ਤੇ ਪ੍ਰਕਾਸ਼ ਦਿਸ ਰਿਹਾ ਹੈ।
ਅਰੁਣ ਬਰਣ ਅਸਮਾਨ ਮਹਾਨਾ,
ਪੂਰਾ ਆਸਮਾਨ ਜਿਹੜਾ ਆਕਾਸ਼ ਦੇ ਵਿੱਚ ਉਹ ਅਰਣ ਵਰਣ, ਅਰਣ ਕਹਿੰਦੇ ਨੇ ਲਾਲ ਲਾਲ ਰੰਗ ਦਾ ਹੀ ਪ੍ਰਕਾਸ਼, ਲਾਲੀ ਲਾਲੀ ਆਕਾਸ਼ ਵਿੱਚ, ਹਾਲਾਂਕਿ ਉਸ ਵੇਲੇ ਅੰਮ੍ਰਿਤ ਵੇਲੇ ਕੋਈ ਲਾਲੀ ਨਹੀਂ ਹੁੰਦੀ, ਸੂਰਜ ਨਹੀਂ ਸੀ ਚੜਿਆ, ਪਰ ਇਹ ਲਾਲੀ ਦਿਸ ਰਹੀ ਹੈ। ਤੋ ਸੰਗਤ ਨੇ ਅੰਦਾਜ਼ਾ ਲਾ ਲਿਆ ਜਿੰਨੇ ਗੁਰਸਿੱਖ ਸਨ ਕਿ ਜ਼ਰੂਰ ਸਤਿਗੁਰੂ ਜੀ ਸੱਚਖੰਡ ਜਾ ਰਹੇ ਹਨ।
ਭਇਓ ਬਿਮਾਨਨ ਤੇ ਪਹਿਚਾਨਾ,
ਸੰਗਤ ਨੇ ਅੰਦਾਜ਼ਾ ਲਾ ਲਿਆ ਕਿ ਜਿੰਨਾ ਪ੍ਰਕਾਸ਼ ਦਿਸ ਰਿਹਾ ਇਹ ਬਿਮਾਨਾਂ ਦਾ ਹੈ, ਕਿਉਂਕਿ ਦੇਵਤੇ ਖੁਦ ਆਪ ਉਤਰੇ ਹੋਏ ਨੇ। ਮਹਾਰਾਜ ਜੀ ਦਾ ਪਾਵਨ ਵਿਵਾਨ ਜਿਹਦੇ ਵਿੱਚ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ, ਇਹ ਉਹਦੀ ਲਾਲੀ ਹੈ।
ਜੈ ਜੈ ਉੱਚੇ ਨਾਦ ਬਖਾਨਾ,
ਦੇਵਤੇ ਜੈ ਜੈਕਾਰ ਦਾ ਨਾਦ ਕਰ ਰਹੇ ਨੇ, ਕਈ ਗੁਰਸਿੱਖਾਂ ਨੂੰ ਸੁਣ ਵੀ ਰਿਹਾ ਹੈ, ਉਹ ਆਵਾਜ਼ ਕਈ ਗੁਰਸਿੱਖ ਮਹਿਸੂਸ ਵੀ ਕਰ ਰਹੇ ਹਨ।
ਸਿਮਰਹਿ ਸਤਨਾਮ ਸੁਖਵਾਨਾ,
ਜਿੰਨੀ ਸੰਗਤ ਬੈਠੀ ਹੈ ਸਾਰੀ ਸੰਗਤ ਨਾਮ ਜਪ ਰਹੀ ਹੈ, ਸੱਚੇ ਨਾਮ ਦਾ ਸਿਮਰਨ ਕਰ ਰਹੀ, ਜਿੰਨੀ ਸੰਗਤ ਸਾਰੇ ਭਜਨ ਕਰ ਰਹੇ ਨੇ, ਨਾਮ ਜਪ ਰਹੇ ਨੇ।
ਪੁਨ ਊਰਦ ਕੋ ਚੱਲਿਓ ਬਿਮਾਨ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਬਿਮਾਨ ਉਰਦਗਾਮੀ ਹੋਇਆ, ਉੱਪਰ ਨੂੰ ਉੱਠਿਆ ਹੈ।
ਦੇਵਨ ਉਤਸਵ ਕਰਤ ਸੁਜਾਨ,
ਦੇਵਤੇ ਬੜਾ ਭਾਰੀ ਉਤਸਵ ਕਰਦੇ ਹੋਏ, ਬੜਾ ਭਾਰੀ ਉਤਸ਼ਾਹ ਕਰਦੇ ਹੋਏ ਚਾਹ ਨਾਲ ਮਹਾਰਾਜ ਜੀ ਦੇ ਬਿਵਾਨ ਨੂੰ ਪੂਜਦੇ ਹੋਏ ਜਾ ਰਹੇ ਹਨ।
ਚਲ ਹੈ ਚਮਰ ਚਾਰੋਂ ਦਿਸ਼ ਚਾਰ,
ਗੁਰਦੇਵ ਦੇ ਪਾਵਨ ਬਿਵਾਨ ਦੇ ਚਾਰੇ ਪਾਸੇ ਬੜੇ ਸੁੰਦਰ ਚਬਰ ਸਾਹਿਬ ਝੁਲ ਰਹੇ ਹਨ।
ਅਨੇਕ ਪ੍ਰਕਾਰ ਉਚਿਤ ਮਹਿਕਾਰ
ਔਰ ਮਹਿਕਾਂ ਲਪਟਾਂ ਜਿਹੜੀਆਂ ਨੇ ਸੁਗੰਧੀ ਦੀਆਂ ਉਹ ਚਾਰੇ ਪਾਸੇ ਫੈਲ ਰਹੀਆਂ ਹਨ। ਜਿੰਨੇ ਵੀ ਲੋਕ ਨੇ ਸਭ ਉਸ ਮਹਿਕ ਦੇ ਵਿਚ ਰੰਗੇ ਗਏ ਹਨ।
ਨਾਚ ਅਪਸਰਾ ਗਾਨ ਸੁਣਾਵੇ,
ਜਿੰਨੀਆਂ ਦੇਵਤਿਆਂ ਦੀਆਂ ਦੇਵਾਂਗਣਾ ਹਨ ਉਹ ਵੀ ਮੰਗਲਾਚਾਰ ਕਰਦੀਆਂ ਮਹਾਰਾਜ ਜੀ ਦੇ ਗੀਤ ਗਾ ਰਹੀਆਂ ਹਨ।
ਪਰਵਾਰਤ ਸੁਰ ਸੰਗ ਸਿਧਾਵੇ,
ਜਿੰਨੇ ਦੇਵਤੇ ਨੇ ਸਤਿਗੁਰਾਂ ਦੇ ਬਿਬਾਨ ਦੇ ਚਾਰੇ ਪਾਸੇ ਘੇਰਾਬੰਦੀ ਕਰਕੇ ਨਾਲ ਨਾਲ ਤੁਰ ਕੇ ਜਾ ਰਹੇ ਹਨ।
ਮੰਗਲ ਕਰਤ ਯਾਦ ਕਮਲਾਸਨ,
ਖੁਦ ਬ੍ਰਹਮਾ ਜੀ ਆਪ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੰਗਲ ਕਰ ਰਹੇ ਨੇ, ਸਤਿਗੁਰਾਂ ਦੇ ਮੰਗਲਾਚਾਰ ਦੇ ਵਿਚ ਉਪਮਾ ਕਰ ਰਹੇ ਹਨ। ਨਮਸਕਾਰ ਹੈ, ਨਮਸਕਾਰ ਹੈ, ਜਿਵੇਂ ਜਾਪ ਸਾਹਿਬ ਚ ਆਪ ਜੀ ਮੰਗਲ ਪੜਦੇ ਹੋ ਨਾ ਮਹਾਰਾਜ, ਕਲਗੀਧਰ ਜੀ ਨੇ ਮੰਗਲ ਕੀਤੇ ਅਕਾਲ ਪੁਰਖ ਦੇ, ਇਉਂ ਹੀ ਬ੍ਰਹਮਾ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੰਗਲ ਕਰ ਰਹੇ ਹਨ।
ਬੰਦਤ ਗਮਨਤ ਧਰ ਹੈ ਉਪਾਸਨ,
ਵੰਦਨਾ ਕਰਦੇ ਜਾ ਰਹੇ ਨੇ, ਉਪਾਸਨਾ ਕਰਦੇ ਹੋਏ ਜਾ ਰਹੇ ਨੇ। ਅਹੋ ਭਾਗ ਸਾਡੇ ਮਹਾਰਾਜ ਛੇਵੇਂ ਪਾਤਸ਼ਾਹ ਆਪ ਜੀ ਦੇ ਦਰਸ਼ਨ ਹੋ ਰਹੇ ਹਨ। ਵਾਰੇ ਜਾਈਏ ਬਲਿਹਾਰੇ ਜਾਈਏ ਆਪ ਜੀ ਦੇ ਸੋਹਣਿਆਂ ਦਰਸ਼ਨਾਂ ਤੋਂ।
ਸਨੇ ਸਨੇ ਉਰਦ ਚੱਲ ਜਾਹੀ,
ਸਹਿਜੇ ਸਹਿਜੇ ਮਹਾਰਾਜ ਜੀ ਦਾ ਬਿਬਾਨ ਉੱਪਰ ਨੂੰ ਉੱਠਦਾ ਜਾ ਰਿਹਾ ਹੈ, ਬੈਕੁੰਠ ਨੂੰ ਸੱਚਖੰਡ ਨੂੰ ਜਾ ਰਿਹਾ ਹੈ।
ਬੇਸਤ ਬੋਲਤ ਆਨੰਦ ਉਪਾਹੀ,
ਮਹਾਰਾਜ ਜੀ ਸਮਸਤ ਦੇਵਤਿਆਂ ਨਾਲ ਮੁਸਕਰਾਉਂਦਿਆਂ ਹੋਇਆਂ ਬਚਨ ਕਰਦੇ ਜਾ ਰਹੇ ਹਨ। ਸਭ ਦੇ ਹਿਰਦਿਆਂ ਚ ਭਾਰੀ ਪਰਮ ਆਨੰਦ ਉਪਜਾਉਂਦਿਆਂ ਹੋਇਆਂ ਜਾ ਰਹੇ ਹਨ।
ਸੰਖ ਮਰਦੰਗਨ ਕੀ ਧੁਨ ਸੰਗ,
ਜਿਹੜੇ ਗੰਧਰਵ ਨੇ ਗਵਈਏ ਨੇ ਦੇਵਪੁਰੀਆਂ ਦੇ, ਉਹਨਾਂ ਦੇ ਗਲਾਂ ਦੇ ਵਿਚ ਮਿਰਦੰਗ ਨੇ, ਉਹ ਮਿਰਦੰਗ ਵਜਾਉਂਦੇ ਹੋਏ, ਸ਼ੰਖ ਵਜਾਉਂਦੇ ਹੋਏ, ਨਾਰਦ ਵਰਗੇ ਜਿਹੜੇ ਨੇ ਉਹ ਬੀਣਾ ਵਜਾਉਂਦੇ ਹੋਏ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੀਰਤਨ ਕਰਦੇ ਜਾ ਰਹੇ ਹਨ, ਸਤਿਗੁਰੂ ਜੀ ਦੀ ਵਡਿਆਈ ਕਰਦੇ ਜਾ ਰਹੇ ਹਨ।
ਗਮਨਤ ਕਰਤੇ ਚੜ੍ਹੈ ਉਹ ਤੰਗ,
ਜਿਵੇਂ ਜਿਵੇਂ ਉਪਮਾ ਕਰਦੇ ਜਾਂਦੇ ਮਹਾਰਾਜ ਜੀ ਦਾ ਬਿਬਾਨ ਉੱਪਰ ਨੂੰ ਉੱਠਦਾ ਜਾ ਰਿਹਾ। ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਿਰਪਾ ਕਰ ਰਹੇ ਨੇ ਸਾਡੇ ਤੇ, ਸਾਨੂੰ ਉਹ ਸਾਰੀ ਖੇਡ ਦੇ ਦਰਸ਼ਨ ਕਰਾ ਰਹੇ ਨੇ। ਵੈਸੇ ਸ਼ਬਦਾਂ ਚ ਬਿਆਨ ਨਹੀਂ ਹੁੰਦੀ, ਜੋ ਕੁਝ ਵਰਣਨ ਹੋ ਰਿਹਾ ਇਹ ਸ਼ਬਦਾਂ ਚ ਕਿਹਾ ਨਹੀਂ ਜਾ ਸਕਦਾ, ਪਰ ਉਹ ਸ਼ਬਦਾਂ ਚ ਬਿਆਨ ਇਸ ਕਰਕੇ ਕਰ ਰਹੇ ਨੇ ਤਾਂ ਜੋ ਸਾਡੇ ਵਰਗੇ ਸੁਣਨ ਵਾਲੇ ਜਗਿਆਸੂਆਂ ਦੇ ਅੰਦਰ ਚਾਹ ਜਾਗ ਸਕੇ ਕਿ ਅਸੀਂ ਵੀ ਉਸ ਨਿਰਾਕਾਰ ਦੇ ਘਰ ਵਿਚ ਜਾਣਾ ਜਿੱਥੇ ਗਰੀਬ ਨਵਾਜ ਪਾਤਸ਼ਾਹ ਦਾ ਵਾਸ ਹੈ, ਜਿੱਥੇ ਐਸੀਆਂ ਖੇਡਾਂ ਤੇ ਪਰਮ ਆਨੰਦ ਵਰਤਦਾ ਹੈ। ਸੁਣਨ ਵਾਲਿਆਂ ਦੇ ਅੰਦਰ ਚਾਹ ਜਾਗੇ ਔਰ ਉਹ ਭਲੇ ਕਰਮਾਂ ਚ ਪ੍ਰਵਿਰਤ ਹੋਵਣ, ਭਜਨ ਕਰਨ, ਬੰਦਗੀ ਕਰਨ, ਆਪਣੇ ਜੀਵਨ ਦੀ ਯਾਤਰਾ ਨੂੰ ਸਫਲਿਆਂ ਕਰਨ ਦਾ ਚਾਹ, ਉਹ ਇਹੋ ਜਿਹੀ ਖੇਡ ਨੂੰ ਸੁਣ ਕੇ ਹੀ ਜਾਗੇਗਾ ਨਾ। ਜਦੋਂ ਮਨ ਚ ਇੱਦਾਂ ਦੀ ਜਗਿਆਸਾ ਹੋਵੇਗੀ ਕਿ ਅਸੀਂ ਨਿਰਾਕਾਰ ਦੇ ਘਰ ਚ ਜਿੱਥੇ ਬੇਗਮਪੁਰਾ ਹੈ ਉਸ ਘਰ ਚ ਪ੍ਰਵੇਸ਼ ਕਰਨਾ, ਉਹਨਾਂ ਦੀ ਤੁਲਨਾ ਆਮ ਸੰਸਾਰ ਦੀਆਂ ਜਿਹੜੀਆਂ ਖੇਡਾਂ ਨੇ ਮਣੀਆਂ ਦਾ ਜਿਵੇਂ ਹੋਰ ਅਨੇਕ ਪ੍ਰਕਾਰ ਦਾ ਜ਼ਿਕਰ ਆਇਆ ਹੈ, ਉਹ ਇਸ ਕਰਕੇ ਵਰਣਨ ਹੋ ਰਿਹਾ ਕਿਉਂਕਿ ਸਾਡੀ ਸਮਝ ਵਿੱਚ ਆ ਜਾਏ। ਪਰ ਜੇ ਵੇਖੀਏ ਉਹ ਖੇਡ ਉੱਥੇ ਦੀ ਕੀ ਹੈ, ਉਹਨੂੰ ਸ਼ਬਦਾਂ ਚ ਕਿਹਾ ਹੀ ਨਹੀਂ ਜਾ ਸਕਦਾ। ਉਹ ਕਹੋ ਕਬੀਰ ਗੂੰਗੇ ਗੁੜ ਖਾਇਆ ਵਾਲੀ ਖੇਡ ਹੈ, ਫਿਰ ਵੀ ਮਹਾਂਪੁਰਖ ਦੱਸਦੇ ਹੈ ਤਾਂ ਜੋ ਸਾਡੇ ਵਰਗੇ ਜਗਿਆਸੂਆਂ ਦਾ ਲਾਭ ਹੋ ਸਕੇ। ਉਹ ਭਾਈ ਸਾਹਿਬ ਜੀ ਇਹ ਕਿਰਪਾ ਕਰਦਿਆਂ ਦੱਸ ਰਹੇ, ਮਹਾਰਾਜ ਜੀ ਦਾ ਬਿਵਾਨ ਸਹਿਜੇ ਸਹਿਜੇ ਕਰਕੇ ਉੱਪਰ ਨੂੰ ਉੱਠਦਾ ਜਾ ਰਿਹਾ।
ਜੈ ਜੈ ਸ਼ਬਦ ਪਨ ਹੈ ਬਹੁ ਬਾਰੀ,
ਜਿੰਨੇ ਦੇਵਤੇ ਨੇ ਜੈ 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 ਦਾ ਨਾਦ ਕਈ ਵੇਰੀ ਆਪਣੀ ਰਸਨਾ ਤੋਂ ਉਚਾਰਦੇ ਹਨ,
ਸਭ ਤੇ ਗੁਰ ਬਿਮਾਨ ਅਗਵਾਰੀ,
ਸਤਿਗੁਰੂ ਜੀ ਦਾ ਬਿਬਾਨ ਸਭ ਤੋਂ ਮੂਹਰੇ ਆ, ਬਾਕੀ ਜਿਤਨੇ ਦੇਵਤੇ ਤੇ ਉਹਨਾਂ ਦੇ ਵਾਹਨ ਬਿਬਾਨ ਨੇ ਉਹ ਪਿੱਛੇ ਹਨ, ਲੈਣ ਲਾ ਕੇ ਕਤਾਰ ਨਾਲ ਜਾ ਰਹੇ। ਸਭ ਤੋਂ ਅੱਗੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਬਿਵਾਨ ਹੈ।
ਜਹ ਲਗ ਪਹੁੰਚਣ ਜਿਹ ਸੁਰ ਸ਼ਕਤ,
ਦੇਵਤਿਆਂ ਦੀ ਕੋਈ ਹੱਦ ਬੰਦੀ ਹੁੰਦੀ ਹੈ, ਇਹਨਾਂ ਦੀ ਸ਼ਕਤੀ ਦੀ ਸੀਮਾ ਹੁੰਦੀ, ਜਿੱਥੇ ਜਿੱਥੇ ਤੱਕ ਕੋਈ ਜਾ ਸਕਦਾ ਸੀ ਉੱਥੇ ਤੱਕ ਹੀ ਪਹੁੰਚੇ ਹਨ, ਅੱਗੇ ਨਹੀਂ ਸੀ ਜਾ ਸਕਦੇ। ਸ਼ਿਵ ਦੀ ਸ਼ਿਵਪੁਰੀ ਤਾਂ ਹੀ, ਬ੍ਰਹਮਾ ਜੀ ਦੀ ਬ੍ਰਹਮਾਪੁਰੀ ਤਾਂ ਹੀ, ਇੰਦਰ ਦੀ ਇੰਦਰਪੁਰੀ ਤਾਂ ਹੀ, ਜਿੰਨੇ ਵੀ ਦੇਵਤੇ ਨੇ ਸਭ ਦੀਆਂ ਆਪੋ ਆਪਣੀਆਂ ਪੂਰੀਆਂ ਹਨ। ਉੱਥੇ ਤਾਂ ਕਿ ਉਹਨਾਂ ਦੀ ਗਮਤਾ ਉਸ ਤੋਂ ਅੱਗੇ ਨਹੀਂ ਜਾ ਸਕਦੇ ਸਨ, ਕਿਉਂਕਿ ਸੱਚਖੰਡ ਦੀ ਖੇਡ ਸਭ ਤੋਂ ਉੱਪਰ ਹੈ। ਉਹ ਨਿਰਾਕਾਰ ਦਾ ਜਿਹੜਾ ਘਰ ਹੈ ਉਹ ਸਭ ਤੋਂ ਪਰੇ ਹੈ। ਉੱਥੇ ਤਾਂ ਹੀ ਮਨ ਵਚ ਕਰਮ ਕਰਕੇ ਗਮਤਾ ਨਹੀਂ ਹੋ ਸਕਦੀ, ਉੱਥੇ ਤਾਂ ਗੁਰੂ ਕਰਨਾ ਦੁਆਰਾ ਹੀ ਪਹੁੰਚਿਆ ਜਾ ਸਕਦਾ ਸੀ। ਦੇਵਤਿਆਂ ਦੀ ਉੱਥੇ ਤੱਕ ਗਮਤਾ ਨਹੀਂ ਹੈ, ਇਸ ਕਰਕੇ ਜਿੱਥੇ ਜਿੱਥੇ ਤਾਂ ਹੀ ਇਹਨਾਂ ਦੇਵਤਿਆਂ ਦੀ ਪਹੁੰਚਣ ਦੀ ਗਮਤਾ ਹੈ ਉੱਥੇ ਉੱਥੇ ਤੱਕ ਨਾਲ ਗਏ ਹਨ।
ਤਹਿਲੋ ਪਹੁੰਚ ਸਹਿਤ ਗੁਰ ਭਗਤ,
ਉੱਥੇ ਸਤਿਗੁਰਾਂ ਦੀ ਭਗਤੀ ਕਰਦਿਆਂ ਉੱਥੇ ਤੱਕ ਪਹੁੰਚੇ, ਇੰਦਰ ਇੰਦਰਪੁਰੀ ਤੱਕ ਪਹੁੰਚਿਆ, ਬ੍ਰਹਸਪਤੀ ਬ੍ਰਹਸਪਤੀਪੁਰੀ ਤਾਈਂ ਪਹੁੰਚਿਆ, ਉੱਥੇ ਉੱਥੇ ਤਾਈਂ ਪਹੁੰਚ ਕੇ ਮਹਾਰਾਜ ਜੀ ਨੂੰ ਵੰਦਨਾ ਕਰਦੇ, ਮਹਾਰਾਜ ਜੀ ਸਾਡੀ ਹਾਜ਼ਰੀ ਇੱਥੇ ਤਾਈਂ ਪ੍ਰਵਾਨ ਕਰਿਓ, ਅੱਗੇ ਤਾਈਂ ਆਪ ਜੀ ਨਾਲ ਨਹੀਂ ਚੱਲ ਸਕਾਂਗੇ। ਉੱਥੋਂ ਹੀ ਨਮਸਕਾਰ ਕਰਕੇ ਬੰਦਗੀ ਕਰਕੇ ਇਹ ਦੇਵਤੇ ਵਾਪਸ ਆਪਣੀਆਂ ਆਪਣੀਆਂ ਪੁਰੀਆਂ ਨੂੰ ਪਰਤ ਰਹੇ ਹਨ।
ਜਹ ਤੇ ਜਾਏ ਨਾ ਸਕ ਹੈ ਅਗਾਰੀ,
ਇਹਨਾਂ ਦੀ ਸੀਮਾ ਹੈ, ਹੱਦ ਬੰਦੀ ਹੈ, ਉਸ ਤੋਂ ਅੱਗੇ ਤੱਕ ਇਹ ਜਾ ਨਹੀਂ ਸਨ ਸਕਦੇ।
ਤਹ ਤੇ ਹਟ ਹਟ ਬੰਧਨ ਧਾਰੀ,
ਉੱਥੋਂ ਹੀ ਹਟ ਹਟ ਕੇ ਵਾਪਸ ਬੰਦਨਾ ਕਰਦੇ, ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਤੇ ਮੁੜਦੇ ਹਨ।
ਸਾਦਰ ਇਮ ਉੱਚੇ ਪਹੁੰਚਾਏ,
ਬੜੇ ਸਤਿਕਾਰ ਨਾਲ ਸਤਿਗੁਰੂ ਜੀ ਦਾ ਪਾਵਨ ਵਿਵਾਨ ਉੱਚੇ ਤਾਈ ਜਿੱਥੇ ਤੱਕ ਇਹਨਾਂ ਦੀ ਪਹੁੰਚ ਸੀ ਉੱਥੇ ਤੱਕ ਪਹੁੰਚਾਇਆ, ਉੱਥੇ ਤੱਕ ਨਾਲ ਗਏ।
ਹਟਣ ਲੱਗੇ ਪੁਨ ਸੁਰ ਸਮੁਦਾਏ,
ਇੱਕ ਜਗ੍ਹਾ ਐਸੀ ਆਈ ਜਿੱਥੇ ਤਾਈ ਕੋਈ ਦੇਵਤਾ ਅੱਗੇ ਨਹੀਂ ਸੀ ਜਾ ਸਕਦਾ, ਉੱਥੋਂ ਇਹ ਸਾਰੇ ਦੇਵਤੇ ਮਹਾਰਾਜ ਜੀ ਦੇ ਕੋਲੋਂ ਵੰਦਨਾ ਕਰਕੇ ਆਗਿਆ ਲੈ ਕੇ ਵਾਪਸ ਮੁੜਨ ਲੱਗੇ ਹਨ।
ਤੇਜ ਵਿਸਾਲ ਦਿਪ ਹੈ ਗੁਰ ਕੇਰਾ,
ਸਤਿਗੁਰੂ ਜੀ ਦਾ ਤੇਜ, ਮਹਾਰਾਜ ਜੀ ਦਾ ਪ੍ਰਤਾਪ ਇੰਨਾ ਜ਼ਿਆਦਾ ਪ੍ਰਕਾਸ਼ਮਾਨ ਹੈ, ਕਰੋੜਾਂ ਸੂਰਜਾਂ ਜੈਸਾ ਪ੍ਰਕਾਸ਼ ਹੈ ਗੁਰਦੇਵ ਦੇ ਸਰੂਪ ਦਾ।
ਗਮਨਤ ਜਾਤ ਵਿਮਾਨ ਅਗੇਰਾ,
ਗੁਰਦੇਵ ਦਾ ਪਾਵਨ ਵਿਮਾਨ ਉੱਥੋਂ ਹੋਰ ਅੱਗੇ ਨੂੰ ਵਧਿਆ, ਅੱਗੇ ਨੂੰ ਗਿਆ, ਦੇਵਤੇ ਦਰਸ਼ਨ ਕਰ ਰਹੇ ਹਨ।
ਤਪ ਜਨ ਆਦ ਲੋਕ ਕੋ ਛੋਰ,
ਕਹਿੰਦੇ ਜਿਤਨੇ ਤਪ ਜਨਾਂ ਦੇ ਲੋਕ ਨੇ ਸਾਰੇ ਲੋਕਾਂ ਤੋਂ ਉੱਪਰ ਨੂੰ ਉੱਠਦਾ ਹੋਇਆ।
ਜਾਤ ਬੇਗ ਤੇ ਉਰਦ ਔਰ,
ਗੁਰਦੇਵ ਦਾ ਵਿਵਾਨ ਉਰਦਗਾਮੀ ਹੋ ਕੇ ਕੈਸੀ ਦੁਨੀਆਂ ਇੱਕ ਐਸੀ ਨਿਰਾਕਾਰ ਦੀ ਖੇਡ ਦੇ ਵੱਲ ਵੱਧ ਰਿਹਾ ਹੈ ਜਿੱਥੇ ਤਾਈ ਕਿਸੇ ਦੀ ਬੁੱਧੀ ਨਹੀਂ ਪਹੁੰਚ ਸਕਦੀ, ਜਿੱਥੇ ਤਾਈ ਕਿਸੇ ਦੀ ਸੁਰਤ ਨਹੀਂ ਅੱਪੜ ਸਕਦੀ।
ਬ੍ਰਹਮ ਲੋਕ ਲੋ ਬ੍ਰਹਮਾ ਸੰਗ,
ਬ੍ਰਹਮਾ ਜੀ ਬ੍ਰਹਮ ਲੋਕ ਤੱਕ ਨਾਲ ਆਏ ਹਨ।
ਪੁਨ ਤਹਿ ਤੇ ਪ੍ਰਸਥਾਨ ਉਤੰਗ,
ਉੱਥੋਂ ਮਹਾਰਾਜ ਜੀ ਦਾ ਵਿਵਾਨ ਹੋਰ ਉੱਪਰ ਨੂੰ ਉੱਠਿਆ ਤੇ ਬ੍ਰਹਮਾ ਜੀ ਉੱਥੋਂ ਹੀ ਨਮਸਕਾਰ ਕਰਕੇ ਖੁਸ਼ੀ ਲੈ ਲਈ, ਮਹਾਰਾਜ ਜੀ ਕੋਲੋਂ ਆਗਿਆ ਲੈ ਲਈ।
ਜਾਏ ਬੇਕੁੰਠ ਮਜਹਾਰ ਪ੍ਰਵੇਸ਼ੇ,
ਬੇਕੁੰਠ ਨਗਰ ਜਿੱਥੇ ਖਾਲਸਾ ਜੀ ਕੋਈ ਕੁੰਠਾ ਨਹੀਂ। ਇੱਥੇ ਸਾਨੂੰ ਕਈ ਤਰ੍ਹਾਂ ਦੀਆਂ ਕੁੰਠਾਵਾਂ ਹੁੰਦੀਆਂ, ਚਿੰਤਾਵਾਂ ਹੁੰਦੀਆਂ, ਫਿਕਰ ਹੁੰਦੇ, ਬੈਕੁੰਠ ਨਗਰ ਉਹ ਹੈ ਗੁਰੂ ਖਾਲਸਾ ਜੀ ਜਿੱਥੇ ਕੋਈ ਕੁੰਠਾ, ਕੋਈ ਚਿੰਤਾ, ਕੋਈ ਫਿਕਰ ਨਹੀਂ ਰਹਿੰਦਾ। ਬੇਗਮਪੁਰਾ ਸ਼ਹਿਰ ਕੋ ਨਾਉ, ਇਹੋ ਜੀ ਖੇਡ ਹੈ ਉੱਥੇ ਨਿਰਾਕਾਰ ਦੇ ਘਰ ਦੀ, ਉੱਥੇ ਤਾਂ ਹੀ ਗਮਤਾ ਹੈ ਗੁਰਸਿੱਖ ਦੀ। ਗੁਰਸਿੱਖ ਦਾ ਅਸਲੀ ਟਿਕਾਣਾ ਉੱਥੇ ਹੈ, ਉਸ ਗਗਨ ਮੰਡਲ ਮੈਂ ਬੂੰਗਾ ਹਮਰਾ ਮਹਾਕਾਲ ਰਖਵਾਰਾ ਹੈ, ਇਹ ਖੇਡ ਹੈ ਗੁਰੂ ਖਾਲਸੇ ਪੰਥ ਦੀ। ਉੱਥੇ ਹੀ ਅਕਾਲ ਪੁਰਖ ਦੇ ਘਰ ਵਿੱਚ ਸਾਡੀ ਗਮਤਾ ਹੋਣੀ ਜਿੱਥੇ ਜਾ ਕੇ ਜਨਮ ਮਰਨ ਦੀ ਖੇਡ ਤੋਂ ਰਹਿਤ ਹੋਇਆ ਜਾ ਸਕਦਾ ਹੈ। ਗੁਰੂ ਖਾਲਸਾ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਵਿਵਾਨ ਉਸ ਘਰ ਵੱਲ, ਬੈਕੁੰਠ ਨਗਰ ਵੱਲ, ਸੱਚ ਖੰਡ ਵਸੈ ਨਿਰੰਕਾਰ ਵਾਲੇ ਪਾਸੇ ਵਧਿਆ ਹੈ।
ਨਿਜ ਨਿਜ ਪੁਰ ਸੁਰ ਪਹੁੰਚੇ ਅਸ਼ੇਸ਼ੇ,
ਦੇਵਤੇ ਆਪੋ ਆਪਣੀਆਂ ਪੁਰੀਆਂ ਨੂੰ, ਆਪੋ ਆਪਣੀਆਂ ਨਗਰੀਆਂ ਨੂੰ ਜਿੱਥੋਂ ਜਿੱਥੋਂ ਗਏ ਸੀ ਵਾਪਸ ਆ ਗਏ।
ਇਸ ਪ੍ਰਕਾਰ ਸਤਿਗੁਰ ਥਾਨ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆਪਣੇ ਨਿਜ ਥਾਨ, ਆਪਣੇ ਨਿਜ ਘਰ, ਖਾਲਸਾ ਜੀ ਐਸਾ ਜਗਿਆਸੂਆਂ ਅੰਦਰ ਪ੍ਰੇਮ ਜਗਾਉਣ ਲਈ ਉਸ ਖੇਡ ਦਾ ਵਰਣਨ ਹੋ ਰਿਹਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਇਹ ਸ਼ਬਦਾਂ ਚ ਨਹੀਂ ਬਿਆਨ ਹੋ ਸਕਦਾ, ਪਰ ਕਿਹਾ ਜਾ ਰਿਹਾ ਤਾਂ ਜੋ ਸਾਨੂੰ ਜਗਿਆਸਾ ਜਾਗੇ ਕਿ ਅਸੀਂ ਭਜਨ ਬੰਦਗੀ ਕਰਕੇ ਉਸ ਘਰ ਤੱਕ ਪਹੁੰਚਣਾ ਹੈ, ਜਿਸ ਘਰ ਦੇ ਵਿੱਚ ਨਿਚਲਤਾਈ ਹੈ, ਜਿੱਥੇ ਜਾ ਕੇ ਮੁੜ ਕੇ ਕਦੇ ਚਲਾਏ ਮਾਨ ਨਹੀਂ ਹੋਣਾ ਪੈਂਦਾ, ਇਹ ਉਹ ਅਵਚਲ ਘਰ ਹੈ ਜਿਹੜਾ ਸਤਿਗੁਰੂ ਜੀ ਨੇ ਬੰਨਣਾ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦੀਨੋ ਮੰਤਾਨੀ, ਡਿਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ, ਕਹੋ ਨਾਨਕ ਨਿਹਚਲ ਘਰ ਬੰਧਿਓ ਗੁਰ ਕੀਓ ਬੰਧਾਨੀ। ਇਹ ਉਹ ਨਿਹਚਲ ਘਰ ਹੈ ਜਿੱਥੇ ਕਦੇ ਜਾ ਕੇ ਚਲਾਏ ਮਾਨ ਨਹੀਂ ਹੋਣਾ ਪੈਂਦਾ। ਉਹ ਘਰ ਦਾ ਥੋੜਾ ਥੋੜਾ ਵਰਣਨ ਹੋਇਆ, ਬਹੁਤ ਵਿਸ਼ਾਲ ਖੇਡ ਹੈ ਉੱਥੋਂ ਦੀ। ਜੋ ਵੀ ਇਹ ਵਰਣਨ ਹੋ ਰਿਹਾ ਇਹ ਤਾਂ ਬਿਲਕੁਲ ਕਿਣਕਾ ਮਾਤਰ ਹੈ, ਕਿਣਕਾ ਵੀ ਬਹੁਤ ਵੱਡਾ ਹੋ ਸਕਦਾ, ਉਹਦੇ ਨਾਲੋਂ ਵੀ ਬਹੁਤ ਸੂਖਮ ਹੈ, ਤਾਂ ਜੋ ਸਾਡੇ ਅੰਦਰ ਜਗਿਆਸਾ ਜਾਗ ਸਕੇ। ਆਪਣੇ ਉਸ ਨਿੱਜ ਘਰ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਟਿਕਾਣਾ ਹੋਇਆ।
ਪਹੁੰਚੇ ਜੋਤ ਰੂਪ ਭਗਵਾਨ,
ਜੋਤ ਰੂਪ ਭਗਵਾਨ ਜਿੱਥੋਂ ਜੋਤ ਦਾ ਪ੍ਰਕਾਸ਼ ਹੁੰਦਾ, ਜਿਸ ਘਰ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਹ ਘਰ ਜਿਸ ਘਰ ਵਿੱਚ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਹੁੰਚ ਕੇ ਸ਼ਬਦ ਉਚਾਰਿਆ ਸੀ, ਜਿਸ ਘਰ ਵਿੱਚ ਸਨਮੁਖ ਖਲੋ ਕੇ ਅਕਾਲ ਪੁਰਖ ਦੇ ਕੋਲੋਂ ਮੂਲ ਮੰਤਰ ਮਿਲਿਆ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ, ਤੇ ਉਹ ਮੂਲ ਮੰਤਰ ਮਹਾਰਾਜ ਜੀ ਨੇ ਸੁਣਿਆ ਗੁਰਪ੍ਰਸਾਦ ਤਾਈ, ਤੇ ਫਿਰ ਉਸੇ ਘਰ ਵਿੱਚ ਖਲੋ ਕੇ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਸਨਮੁਖ ਕਿਹਾ ਸੀ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਇਸ ਘਰ ਵਿੱਚ, ਇਹੋ ਜਿਹੇ ਘਰ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਜੋਤ ਰੂਪ ਵਾਹਿਗੁਰੂ ਵਿੱਚ ਜਾ ਕੇ ਭੇਦ ਹੋ ਗਏ। ਪਟ ਸਾਹਿਬਾਨ ਲਿਖਦੇ ਹਨ, ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਜੋਤ ਰੂਪ ਹਰਿ ਆਪ, ਉਹ ਹਰੀ ਜਿੱਥੇ ਜੋਤ ਰੂਪ ਹੋ ਕੇ ਵਿਆਪਕ ਹੈ, ਉਹ ਗੁਰੂ ਨਾਨਕ ਸਾਹਿਬ ਹੋ ਕੇ ਆਏ, ਉਹੀ ਗੁਰੂ ਅੰਗਦ ਸਾਹਿਬ ਹੋ ਗਏ, ਉਹੀ ਗੁਰੂ ਅਮਰਦਾਸ ਸਾਹਿਬ ਹੋ ਗਏ, ਉਹੀ ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ, ਤੇ ਹੁਣ ਗੁਰੂ ਹਰਗੋਬਿੰਦ ਸਾਹਿਬ, ਉਹੀ ਰੂਪ ਨੇ, ਤੇ ਹੁਣ ਉਸੇ ਜੋਤ ਰੂਪ ਵਿੱਚ ਜਾ ਕੇ ਫਿਰ ਅਭੇਦ ਹੋ ਗਏ। ਹਾਂਜੀ,
ਨਿਜ ਕੀਰਤ ਜਗ ਮਹਿ ਵਿਸਥਾਰ,
ਆਪਣੀ ਕੀਰਤੀ ਨੂੰ ਸਾਰੇ ਜਗਤ ਵਿੱਚ ਮਹਾਰਾਜ ਜੀ ਨੇ ਵਿਸਥਿਰਤ ਕੀਤਾ। ਗੁਰੂ ਹਰਗੋਬਿੰਦ ਸਾਹਿਬ ਦੀ ਕੀਰਤੀ ਪੂਰੇ ਬ੍ਰਹਿਮੰਡ ਵਿੱਚ, ਪੂਰੇ ਸੰਸਾਰ ਭਰ ਵਿੱਚ ਉਜਾਗਰ ਹੋਈ। ਸਭ ਨੇ ਆਖਿਆ, ਮਹਾਰਾਜ ਛੇਵੇਂ ਪਾਤਸ਼ਾਹ ਤੁਸੀਂ ਬੰਦੀ ਛੋੜੋ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰ ਹੋ, ਹੇ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਮੀਰੀ ਔਰ ਪੀਰੀ ਦੇ ਮਾਲਕ ਹੋ। ਐਸੀ ਬੇਅੰਤ ਉਪਮਾ, ਬੇਅੰਤ ਜਸ ਸੋਭਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਸੰਸਾਰ ਚ ਆਪਣੀ ਪ੍ਰਗਟ ਕੀਤੀ।
ਸਿੱਖੀ ਮਗ ਬਿਦਤਾਏ ਉਦਾਰ,
ਗੁਰਸਿੱਖੀ ਦਾ ਰਸਤਾ, ਗੁਰਸਿੱਖੀ ਦਾ ਮਾਰਗ ਮਹਾਰਾਜ ਜੀ ਨੇ ਪੂਰੇ ਜਗਤ ਭਰ ਚ ਉਜਾਗਰ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਹਰ ਜਗ੍ਹਾ ਤੇ ਗੁਰੂ ਨਾਨਕ ਦੀ ਸਿੱਖੀ ਨੂੰ ਉਜਾਗਰ ਕੀਤਾ, ਪ੍ਰਗਟ ਕੀਤਾ। ਜਿੱਥੇ ਜਿੱਥੇ ਵੀ ਗੁਰਸਿੱਖ, ਉੱਥੇ ਪਹੁੰਚ ਕੇ ਗੁਰਸਿੱਖਾਂ ਦੀ ਮਹਾਰਾਜ ਜੀ ਨੇ ਸਹਾਇਤਾ ਕੀਤੀ। ਜੇ ਨਾਨਕ ਮਤੇ ਬੈਠੇ ਬਾਬੇ ਅਲਮਸਤ ਨੇ ਅਰਾਧਿਆ, ਉੱਥੇ ਜਾ ਪਹੁੰਚੇ। ਕਸ਼ਮੀਰ ਚ ਬੈਠੀ ਮਾਈ ਭਾਗ ਭਰੀ ਨੇ ਅਰਾਧਿਆ, ਉੱਥੇ ਜਾ ਕੇ ਦਇਆ ਕੀਤੀ। ਜਿਹਨੂੰ ਕੁਥਰਾ ਕਹਿ ਕੇ ਬੱਚੇ ਨੂੰ ਜੰਮਦੇ ਨੂੰ ਸੁੱਟ ਦਿੱਤਾ ਮਾਂ ਪਿਓ ਨੇ, ਉਹਨੂੰ ਆਪਣੀ ਗੋਦ ਚ ਲੈ ਕੇ ਸੁਥਰੇ ਸ਼ਾਹ ਕਹਿ ਕੇ ਉਹਨੂੰ ਆਪਣੇ ਬੱਚਿਆਂ ਵਾਂਗੂ ਪਾਲ ਕੇ ਦਇਆ ਦੇ ਘਰ ਵਿੱਚ ਆ ਕੇ ਕਿਰਪਾ ਕੀਤੀ। ਜੇ ਗੁਜਰਾਤ ਮੀਆਂ ਦੌਲਾ ਨੂੰ ਦਰਸ਼ਨ ਦਿੱਤੇ ਤੇ ਕਿਰਤਾਰਥ ਕਰ ਦਿੱਤਾ, ਜੇ ਭਾਈ ਸਾਈ ਦਾਸ ਜੀ ਵਰਗੇ ਮਹਾਂਪੁਰਖਾਂ ਨੇ ਅਰਾਧਿਆ ਕੋਲ ਜਾ ਕੇ ਦਰਸ਼ਨ ਦਿੰਦੇ, ਜੇ ਭਾਈ ਰੂਪੇ ਨੇ ਸੰਕਲਪ ਕਰ ਲਿਆ ਇਹ ਠੰਡਾ ਜਲ ਮਹਾਰਾਜ ਛੇਵੇਂ ਪਾਤਸ਼ਾਹ ਛਕਣਗੇ ਤਾਂ ਅਸੀਂ ਛਕਾਂਗੇ, ਨਹੀਂ ਤਾਂ ਨਹੀਂ ਛਕਾਂਗੇ। ਤੜਫ ਰਹੇ ਸਨ ਤੇ ਕਈ ਕੂਹਾਂ ਦਾ ਪੈਂਡਾ ਤੈਅ ਕਰਕੇ ਜੇਠ ਦੀ ਤਪਸ਼ ਭਰੀ ਗਰਮੀ ਵਿੱਚ ਆਪਣੇ ਸੇਵਕਾਂ ਦੇ ਪਾਸ ਜਾ ਕੇ ਉਸ ਜਲ ਨੂੰ ਛਕਦੇ ਨੇ। ਐਸੇ ਪਰਮ ਦਿਆਲੂ, ਐਸੇ ਕਿਰਪਾਲੂ, ਦਿਆਲੂ ਧੰਨ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਰੀਝਾਂ ਨਾਲ ਪਾਲੇ ਹੋਏ ਆਪਣੇ ਪਾਲਕ ਪੁੱਤਰ ਪੈਂਦੇ ਖਾਂ ਨੂੰ ਜਦੋਂ ਆਪਣੇ ਹੱਥੀ ਆਪਣੀ ਸ਼੍ਰੀ ਸਾਹਿਬ ਦੇ ਨਾਲ ਮੁਕਤ ਕਰਦੇ ਹੈ ਤਾਂ ਉਦੋਂ ਦਇਆ ਦੇ ਘਰ ਵਿੱਚ ਆ ਕੇ ਕਹਿੰਦੇ ਪੈਂਦੇ ਆ ਤੂੰ ਵੀ ਮੁਕਤ ਹੈ। ਐਸੇ ਪਰਮ ਦਿਆਲੂ ਕਿਰਪਾਲੂ ਸਤਿਗੁਰੂ ਇੱਕ ਫੁੱਲ ਟੁੱਟ ਜਾਂਦਾ ਤੇ ਫੁੱਲ ਟੁੱਟਦਿਆਂ ਵੇਖ ਕੇ ਕਹਿੰਦੇ ਕਿਹਨੇ ਤੋੜ ਦਿੱਤਾ, ਇੰਨਾ ਸੋਹਣਾ ਖਿੜਿਆ ਸੀ ਕਾਹਨੂੰ ਤੋੜਿਆ ਭਾਈ। ਤਾਂ ਸੇਵਾਦਾਰਾਂ ਆਖਿਆ ਜੀ ਗੁਰੂ ਹਰਿ ਰਾਏ ਸਾਹਿਬ ਦੇ ਚੋਲੇ ਨਾਲ ਅਟੱਕੇ ਟੁੱਟਿਆ। ਕਹਿੰਦੇ ਜੇ ਚੋਲਾ ਲੰਮਾ ਪਹਿਨੀਏ ਸਾਂਭ ਕੇ ਤੁਰੀਦਾ। ਐਸੇ ਪਰਮ ਦਿਆਲੂ ਕਿ ਇੱਕ ਫੁੱਲ ਟੁੱਟ ਜਾਣ ਤੇ ਵੀ ਜਿਨ੍ਹਾਂ ਦਾ ਹਿਰਦਾ ਦਰਵੀ ਭੂਤ ਹੋ ਜਾਂਦਾ ਹੈ। ਐਸੇ ਮਿਹਰਾਂ ਦੇ ਸਾਈ ਧੰਨ ਗੁਰੂ ਹਰਗੋਬਿੰਦ ਸਾਹਿਬ, ਐਸੀ ਮਰਿਆਦਾ ਪੁਰਸ਼ੋਤਮ ਗੁਰਦੇਵ ਦੀ ਖੇਡ। ਜੇ 9 ਸਾਲ ਦੇ ਪੁੱਤਰ ਬਾਬਾ ਟਲ ਰਾਏ ਜੀ ਨੇ ਨਿਰੰਕਾਰ ਦੇ ਹੁਕਮ ਦੇ ਵਿੱਚ ਮਰੇ ਹੋਏ ਇੱਕ ਬਾਲਕ ਨੂੰ ਜੀਵਨ ਦਾਨ ਦੇ ਦਿੱਤਾ ਤਾਂ ਕਹਿੰਦੇ ਨਹੀਂ ਅਟਲ ਰਾਏ ਇਹ ਯੋਗ ਨਹੀਂ, ਨਿਰੰਕਾਰ ਨੇ ਮਾਰਿਆ, ਉਹਦੇ ਹੁਕਮ ਚ ਮਰਿਆ ਤੇ ਆਪਾਂ ਜਿਉਂਦਾ ਕਰ ਦਈਏ, ਹੁਣ ਉਹਦੀ ਥਾਂ ਤੇ ਤਨ ਤਿਆਗਣਾ ਪਏਗਾ। ਬਾਬਾ ਟਲ ਰਾਏ ਸਾਹਿਬ ਚਾਟੀ ਸਤ ਬਚਨ ਕਹਿ ਕੇ ਆਪਣਾ ਤਨ ਤਿਆਗ ਦਿੰਦੇ। ਐਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਜਿੰਨੀ ਵਡਿਆਈ ਕਰੀਏ ਉਨੀ ਥੋੜੀ, ਜਿਨ੍ਹਾਂ ਦੀ ਜਿਤਨੀ ਉਪਮਾ ਕਰੀਏ ਉਨੀ ਥੋੜੀ। ਭਾਈ ਗੁਰਦਾਸ ਸਾਹਿਬ ਜੀ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ, ਮਹਾਰਾਜ ਜੀ ਦਾ ਜਲਾਲ, ਤਾਂ ਉਹ ਕਹਿੰਦੇ ਹਰ ਗੁਰ ਹਰ ਗੋਬਿੰਦ ਅਤੋਲਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੁਹਾਡੀ ਵਡਿਆਈ ਅਤੋਲਵੀ ਹੈ, ਉਹ ਤੋਲੀ ਨਹੀਂ ਜਾ ਸਕਦੀ। ਵੇਖ ਕੇ ਆਗਰੇ ਦੇ ਵਿੱਚ ਗੁਰੂ ਕੇ ਸਿੱਖ ਨੇ ਆਖਿਆ ਬਾਦਸ਼ਾਹ ਤੂੰ ਮੇਰਾ ਲੋਕ ਪਰਲੋਕ ਨਹੀਂ ਸਵਾਰ ਸਕਦਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤੂੰ ਝੂਠਾ ਪਾਤਸ਼ਾਹ ਤੂੰ ਕੀ ਸਵਾਰੇਗਾ ਮੇਰਾ। 5 ਪੈਸੇ ਅੱਗੋਂ ਚੁੱਕ ਕੇ 6ਵੇਂ ਪਾਤਸ਼ਾਹ ਨੂੰ ਭੇਟ ਕਰ ਦੇ, ਉਹ ਸੱਚੇ ਪਾਤਸ਼ਾਹ ਨੇ ਉਹ ਮੇਰਾ ਲੋਕ ਪਰਲੋਕ ਸਵਾਰਨ ਦੀ ਸਮਰੱਥਾ ਰੱਖਦੇ ਤੇ ਸਵਾਰਨਗੇ। ਤੋ ਵੇਖ ਕੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਦਿਨ ਦੋਨੇ ਦਾ ਪਾਤਸ਼ਾਹ, ਦਿਨ ਦੋਨੇ ਦਾ ਪਾਤਸ਼ਾਹ,
ਦਿਨ ਦੋਨੀ ਦਾ ਪਾਤਸ਼ਾਹ, ਦਿਨ ਦੋਨੀ ਦਾ ਪਾਤਸ਼ਾਹ,
ਦਿਨ ਦੋਨੇ ਦਾ ਪਾਤਸ਼ਾਹ, ਦਿਨ ਦੋਨੇ ਦਾ ਪਾਤਸ਼ਾਹ,
ਦਿਨ ਦੋਨੀ ਦਾ ਪਾਤਸ਼ਾਹ, ਦਿਨ ਦੋਨੀ ਦਾ ਪਾਤਸ਼ਾਹ,
ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ,
ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ।
ਜੇ ਬਾਬੇ ਬਿਧੀ ਚੰਦ ਸਾਹਿਬ ਨੇ ਘਾਲਣਾ ਘਾਲੀ ਤੇ ਘੁੱਟ ਕੇ ਆਪਣੀ ਗੱਲ ਬੱਕੜੀ ਚ ਲੈ ਕੇ ਕਹਿੰਦੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਬਖਸ਼ਿਸ਼ ਕਰਦਿਆਂ ਕਹਿੰਦੇ ਸਦਾ ਸਾਂਝ ਪੁਸ਼ਤੈਨੀ ਤੇਰੀ, ਤੇਰੀਆਂ ਪੁਸ਼ਤਾਂ ਦੀ ਵੀ ਸਾਂਝ ਸਾਡੇ ਘਰ ਨਾਲ ਬਣੀ ਰਹੇਗੀ। ਐਸੇ ਪਰਮ ਦਿਆਲੂ ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਜਦੋਂ ਕਸ਼ਮੀਰ ਗਏ ਮਾਈ ਭਾਗ ਭਰੀ ਨੇ ਬੜਾ ਕੀਮਤੀ ਚੋਲਾ ਆਪਣੇ ਹੱਥੀ ਸੂਤਰ ਦਾ ਕੱਤ ਕੇ ਤਿਆਰ ਕੀਤਾ। ਕੀਮਤੀ ਤਾਂ ਕਿਉਂਕਿ ਪ੍ਰੇਮ ਨਾਲ ਬਣਾਇਆ ਸੀ, ਹੈ ਤਾਂ ਸਾਦਾ ਸੂਤਰ, ਚੋਲਾ ਬਣਾ ਕੇ ਤਿਆਰ ਕਰਕੇ ਘਰ ਰੱਖ ਛੱਡਿਆ, ਬੜਾ ਸੋਹਣਾ ਆਸਣ ਲਾ ਦਿੱਤਾ ਸਤਿਗੁਰਾਂ ਦਾ। ਆਉਣਗੇ ਬੇਨਤੀਆਂ ਕਰਦੀ ਮਹਾਰਾਜ ਦਇਆ ਕਰੋ ਮੈਨੂੰ ਦਰਸ਼ਨ ਦਿਓ। ਲੋਕ ਹਾਸੀ ਕਰਦੇ ਕਿ ਮਾਈ ਭਾਗ ਭਰੀ ਆਵੀ ਫਾਵੀ ਹੋ ਗਈ ਹੈ, ਘਰ ਬਣਾ ਕੇ ਰੱਖ ਲਿਆ ਚੋਲਾ, ਵੀ ਇੱਥੇ ਕਿੱਥੇ ਪਹਾੜਾਂ ਦੇ ਇਲਾਕੇ 'ਚ ਗੁਰੂ ਹਰਗੋਬਿੰਦ ਸਾਹਿਬ ਆਉਣਗੇ, ਉੱਥੇ ਕਿਉਂ ਨਹੀਂ ਭੇਜ ਦਿੰਦੀ। ਮਾਈ ਅਰਦਾਸਾਂ ਕਰਦੀ ਮਹਾਰਾਜ ਉਦੋਂ ਤਾਈਂ ਇਹ ਸਰੀਰ 'ਚ ਪ੍ਰਾਣ ਰੱਖਿਓ ਜਦੋਂ ਤੱਕ ਆ ਨਹੀਂ ਜਾਂਦੇ। ਮਨ 'ਚ ਇੱਕ ਪ੍ਰਕਾਰ ਦੀ ਚਿੰਤਾ ਵੀ ਹੈ ਬੁੱਢੜੀ ਹਾਂ, ਕਿਤੇ ਮਹਾਰਾਜ ਤੁਹਾਡੇ ਆਉਣ ਤੋਂ ਪਹਿਲਾਂ ਪ੍ਰਲੋਕ ਨਾ ਚਲੀ ਜਾਵਾਂ। ਦਰਸ਼ਨ ਦਿਓ ਦਰਸ਼ਨ ਦਿਓ, ਵਾਰ ਵਾਰ ਸਵੇਰੇ ਸ਼ਾਮ ਉਸੇ ਪਲੰਘੇ ਕੋਲ ਬਹਿ ਕੇ ਅਰਦਾਸਾਂ ਕਰਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਪਹੁੰਚੇ, ਦਰਸ਼ਨ ਦਿੱਤੇ, ਮਾਈ ਭਾਗ ਭਰੀ ਦੇ ਘਰ ਉਤਰੇ, ਆਵਾਜ਼ ਮਾਰੀ, ਮਾਈ ਅੰਦਰੋਂ ਪੁੱਛਦੀ ਕੌਣ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਿਹਨਾਂ ਨੂੰ ਸਵੇਰੇ ਸ਼ਾਮ ਅਰਦਾਸਾਂ ਕਰਕੇ ਬੁਲਾਉਣੀ ਹੈ। ਬਾਹਰ ਆਈ, ਗੁਰਦੇਵ ਦੇ ਦਰਸ਼ਨ ਕੀਤੇ, ਚਰਨਾਂ ਤੇ ਮੱਥਾ ਟੇਕਿਆ, ਨੇਤਰਾਂ ਦੇ ਜਲ ਨਾਲ ਗੁਰਦੇਵ ਦੇ ਚਰਨ ਧੋ ਦਿੱਤੇ, ਆਖਿਆ ਸਾਹਿਬ ਮੈਨੂੰ ਭਰੋਸਾ ਸੀ ਤੁਸੀਂ ਆਓਗੇ। ਲੋਕ ਕਹਿੰਦੇ ਸੀ ਵੀ ਕਿੱਥੇ ਆਉਣਗੇ, ਪਰ ਮੈਨੂੰ ਭਰੋਸਾ ਸੀ। ਉਸੇ ਪਲੰਘੇ ਤੇ ਬਿਠਾਇਆ, ਪਲੰਘੇ ਤੇ ਬਿਠਾਇਆ, ਸਾਹਿਬ ਜੀ ਪਲੰਘੇ ਤੇ ਸਜ ਗਏ ਤੇ ਮਾਈ ਵੇਖੇ ਵੀ ਇਹਨਾਂ ਤਾਂ ਕੀਮਤੀ ਵਸਤਰ ਰੇਸ਼ਮ ਦੇ ਬੜੇ ਸੋਹਣੇ ਪਾਏ ਤੇ ਮੇਰਾ ਤਾਂ ਸੂਤਰ ਦਾ ਕੱਤਿਆ ਕੱਪੜਾ ਹੈ, ਉਹ ਦੇਣਾ, ਇਹਦਾ ਮਤਲਬ ਇਹਨਾਂ ਦੀ ਤੁਹੀਨ। ਉਹ ਲੁਕੋ ਲਿਆ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਮਾਈ ਜਿਹੜਾ ਚੋਲਾ ਬਣਾਇਆ ਸਾਡਾ ਸਾਨੂੰ ਦਿੱਤਾ ਨੀ ਗਾ, ਲਿਆ ਮਾਈ ਉਹ ਹਾਜ਼ਰ ਕਰ। ਮਾਈ ਨੇ ਕੰਬਦੇ ਜੇ ਹੱਥਾਂ ਨਾਲ ਉਹ ਚੋਲਾ ਮਹਾਰਾਜ ਜੀ ਨੂੰ ਭੇਟ ਕੀਤਾ। ਜਿਹੜੀ ਪੁਸ਼ਾਕ ਸਾਹਿਬਾਂ ਪਾਈ ਸੀ ਉਹਦੇ ਉੱਤੋਂ ਦੀ ਉਹੀ ਚੋਲਾ ਧਾਰਨ ਕਰਕੇ ਮਾਈ ਨੂੰ ਕਹਿੰਦੇ ਮਾਈ ਤੇਰਾ ਲੋਕ ਵੀ ਸੁਖੀ ਆ ਤੇ ਪਰਲੋਕ ਵੀ ਸੁਹੇਲਾ। ਇਹ ਨੇ ਪਰਮ ਦਿਆਲੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੀ ਦਇਆ, ਉਹਨਾਂ ਦੀ ਕਰੁਣਾ ਦਾ ਕਿੱਥੋਂ ਤੱਕ ਬਿਆਨ ਕਰੀਏ। ਜੇ 52 ਰਾਜਿਆਂ ਤੇ ਕਰੁਣਾ ਕੀਤੀ ਤੇ ਨਰਕ ਭਰੀ ਜ਼ਿੰਦਗੀ ਜਿਉਂਦੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਕੱਢ ਕੇ ਲਿਆਏ ਤੇ ਬੰਦੀ ਛੋੜ ਹੋ ਕੇ ਜਗਤ ਵਿੱਚ ਪ੍ਰਗਟ ਹੋ ਗਏ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਪੂਰੇ ਸੰਸਾਰ ਭਰ ਦੇ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਪ੍ਰਕਾਸ਼ ਕੀਤਾ। ਹਾਂਜੀ,
ਦਾਸ ਅਨੇਕ ਉਦਾਹਰਨ ਕੀਨ,
ਕਿਸੇ ਇੱਕ ਦਾਸ ਦਾ ਥੋੜੀ, ਅਨੇਕ ਦਾਸ, ਗਿਣਤੀ ਮਿਣਤੀ ਕੋਈ ਨੀ, ਕਿੰਨਿਆਂ ਕੁ ਦਾਸਾਂ ਦਾ ਉਧਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਗੁਰਦੇਵ ਨੇ ਕੀਤਾ।
ਦੋਹੇ ਲੋਕਨ ਮੈਂ ਸਭ ਸੁਖ ਦੀਨ,
ਦੋਹਾਂ ਲੋਕਾਂ ਦੇ ਸੁਖ ਬਖਸ਼ ਦਿੱਤੇ ਸਤਿਗੁਰਾਂ ਨੇ, ਦੋਹਾਂ ਜਹਾਨਾਂ ਦੇ ਸੁਖ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਖਸ਼ੰਦ ਹਰੀ ਨੇ ਬਖਸ਼ ਦਿੱਤੇ।
ਸਰਬ ਵਿਆਪੀ ਸਤਿਗੁਰ ਪੂਰੇ,
ਸਤਿਗੁਰੂ ਪੂਰੇ ਨੇ, ਸਰਬ ਵਿਆਪੀ ਨੇ, ਇੱਕ ਜਗ੍ਹਾ ਤੇ ਨਹੀਂ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸਰਬ ਵਿਆਪੀ ਹਨ, ਹਰ ਜਗ੍ਹਾ ਤੇ, ਹਰ ਥਾਂ ਤੇ, ਜਿੱਥੇ ਵੀ ਉਹਨਾਂ ਦੇ ਸਿੱਖ ਉਹਨਾਂ ਨੂੰ ਆਰਾਧਦੇ ਨੇ ਉੱਥੇ ਹੀ ਹਾਜ਼ਰ ਹਨ।
ਜਨ ਕੋ ਜ਼ਾਹਰ ਜਗਤ ਜ਼ਹੂਰੇ,
ਆਪਣੇ ਜਨਾਂ ਲਈ ਜ਼ਾਹਰ ਨੇ, ਮਨਮੁੱਖਾਂ ਲਈ ਨਹੀਂ ਹਨ, ਪਰ ਜਿਹੜੇ ਸਤਿਗੁਰਾਂ ਦੇ ਜਨ ਨੇ, ਸੇਵਕ ਨੇ, ਉਹਨਾਂ ਲਈ ਪ੍ਰਤੱਖ ਨੇ, ਹਰ ਜਗ੍ਹਾ ਤੇ ਹਨ, ਆਪਣੇ ਸੇਵਕਾਂ ਲਈ ਹਾਜ਼ਰ ਹਜ਼ੂਰ ਹਨ।
ਸਿਮਰ ਹਾਜ਼ਰ ਹੋਹੇ ਹਜ਼ੂਰ,
ਜਿੱਥੇ ਵੀ ਕੋਈ ਉਹਨਾਂ ਦਾ ਸਿਮਰਨ ਕਰਦਾ ਸਤਿਗੁਰੂ ਉੱਥੇ ਹੀ ਹਾਜ਼ਰ ਹਜ਼ੂਰ ਹੋ ਜਾਂਦੇ, ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ, ਹਾਜ਼ਰਾਂ ਵਿੱਚੋਂ ਵੀ ਹਾਜ਼ਰ ਹਨ।
ਚੌਹ ਚੱਕ ਮੈਂ ਸਿੱਖ ਇੱਛਾ ਪੂਰ,
ਚੌਹ ਚੱਕਾਂ ਵਿੱਚ, ਚਾਰਾਂ ਦਿਸ਼ਾਵਾਂ ਵਿੱਚ ਆਪਣਿਆਂ ਸਿੱਖਾਂ ਦੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਇੱਛਾਵਾਂ ਪੂਰੀਆਂ ਕਰਦੇ, ਆਪਣੇ ਸੇਵਕਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ। ਹਾਂਜੀ,
ਸਦਾ ਭਵਿੱਖਿਅਤ ਮੈਂ ਤਿਮਰੀਤ,
ਭਾਈ ਗੋਪਾਲਾ ਜਪਜੀ ਸਾਹਿਬ ਦਾ ਪਾਠ ਸੁਣਾਉਂਦਾ ਮਹਾਰਾਜ ਜੀ ਨੂੰ, ਗਰੀਬਨ ਬਾਗ ਸੋਚਦੇ ਨੂੰ ਕੀ ਦਈਏ, ਜਪਜੀ ਸਾਹਿਬ ਦੀ ਭੇਟਾ ਕੀ ਦਈਏ, ਸੋਚਿਆ ਵੀ ਏਡੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਮੁੱਲ ਕੀ ਹੋ ਸਕਦਾ, ਸਭ ਤੋਂ ਉੱਤਮ ਗੁਰੂ ਨਾਨਕ ਦੀ ਗੱਦੀ ਇਹ ਦੇ ਦਿੰਨੇ ਆ। ਅਖੀਰਲਾ ਸਲੋਕ ਜਦੋਂ ਪੜ੍ਹਨ ਲੱਗੇ, ਉਧਰੋਂ ਮਹਾਰਾਜ ਜੀ ਤਿਆਰੀ ਕਰਨ ਲੱਗੇ ਤਖ਼ਤ ਤੋਂ ਉੱਠਣ ਦੀ, ਭਾਈ ਗੋਪਾਲਾ ਜੀ ਦੇ ਮਨ ਚ ਫੁਰਨਾ ਕਰ ਲਿਆ ਵੀ ਜੇ ਸਤਿਗੁਰੂ ਜੀ ਪ੍ਰਸੰਨ ਹੋਏ ਤੇ ਕਹਾਂਗਾ ਵੀ ਜਿਹੜੇ ਉਹ ਪੰਜ ਘੋੜੇ ਆਏ ਨੇ, ਉਹਨਾਂ ਪੰਜਾਂ ਚੋਂ ਇੱਕ ਘੋੜਾ ਕਾਠੀ ਪਾ ਕੇ ਸਤਿਗੁਰੂ ਜੀ ਮੈਨੂੰ ਦੇ ਦੇਣ। ਗੁਰਦੇਵ ਜੀ ਮੁੜ ਫਿਰ ਤਖ਼ਤ ਤੇ ਬਹਿ ਕੇ ਕਹਿੰਦੇ, ਭਾਈ ਗੋਪਾਲਾ ਜੀ, ਅਸੀਂ ਤਾਂ ਸਾਰੇ ਘੋੜਿਆਂ ਦਾ ਮਾਲਕ ਬਣਾਉਣ ਲੱਗੇ ਸੀ, ਇੱਕੋ ਦਾ ਹੀ ਫੁਰਨਾ ਕਰ ਲਿਆ। ਲਿਆਓ ਭਾਈ ਘੋੜਾ, ਲਿਆਓ ਸ਼ਿੰਗਾਰ ਕੇ ਭਾਈ ਨੂੰ, ਗੋਪਾਲੇ ਨੂੰ ਭੇਟਾ ਕਰੋ। ਯਾਨੀ ਕਿ ਜੇ ਇੱਛਾ ਕਰ ਲਈ ਕਿਸੇ ਨੇ ਤਾਂ ਇੱਛਾ ਵੀ ਪੂਰਤੀ, ਤੇ ਜੇ ਰੀਝ ਪਏ ਤੇ ਸਭ ਕੁਝ ਦੇਣ ਨੂੰ ਤਿਆਰ ਹੋ ਗਿਆ, ਕਿ ਲੈਣ ਵਾਲਾ ਵੀ ਤਾਂ ਅਧਿਕਾਰੀ ਹੋਵੇ, ਉਹਨੇ ਕੀ ਫੁਰਨਾ ਕਰ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਐਸੇ ਦਿਆਲੂ ਜੋ ਚੌ ਚੱਕਾਂ ਵਿੱਚ ਆਪਣੇ ਸਿੱਖਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਹਨ।
ਹੋਤ ਬਿਦਤ ਦੇਖੈ ਚਿਤ ਪ੍ਰੀਤ।
ਸਤਿਗੁਰੂ ਜੀ ਕੇਵਲ ਆਪਣੇ ਸੇਵਕਾਂ ਦੇ ਅੰਦਰ ਦੀ ਪ੍ਰੀਤ ਵੇਖਦੇ ਹਨ।
ਮਨਸਾ ਪੂਰਹਿ ਦਾਸਨ ਕੇਰੀ।
ਆਪਣਿਆਂ ਦਾਸਾਂ ਦੀਆਂ ਮਨਸਾਵਾਂ ਪੂਰਨ ਕਰਦੇ, ਆਪਣਿਆਂ ਸੇਵਕਾਂ ਦੀਆਂ ਮਨਸਾਵਾਂ ਪੂਰਨ ਕਰਦੇ। ਮੈਂ ਸੂਖਮ ਜੇ ਜਿਹੜੇ ਬਚਨ ਸੁਣਾਏ ਆ ਛੇਵੇਂ ਪਾਤਸ਼ਾਹ ਦੇ, ਜਿਹੜੇ ਨਿੱਕੇ ਨਿੱਕੇ ਬਚਨ ਆਪ ਜੀ ਨਾਲ ਸਾਂਝੇ ਕੀਤੇ, ਉਹ ਇਸ ਕਰਕੇ ਵੀ ਇਹ ਸਾਰੀ ਕਥਾ ਪਿਛਲੇ ਕੁਝ ਮਹੀਨਿਆਂ 'ਚ ਆਪਾਂ ਸੁਣੀ ਆ, ਉਹ ਇੱਕ ਵਾਰੀ ਸਾਡੀ ਸਾਰੀ ਸਿਮਰਤੀ ਵਿੱਚ ਚੱਲ ਪਵੇ, ਕਿਉਂਕਿ ਗੁਰਦੇਵ ਦਾ ਪਾਵਨ ਇਤਿਹਾਸ ਸਮਾਪਤ ਹੋ ਰਿਹਾ ਹੈ। ਤੋ ਸਾ ਇਹਨੂੰ ਪੰਛੀ ਝਾਤ ਕਹਿੰਦੇ ਮਹਾਂਪੁਰਖ, ਵੀ ਥੋੜ੍ਹਾ ਥੋੜ੍ਹਾ ਸਾਰਾ ਇਤਿਹਾਸ ਮਹਾਰਾਜ ਜੀ ਦਾ ਇੱਕ ਵਾਰੀ ਸਿਮਰਤੀ ਵਿੱਚ ਆ ਜਾਏ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਆਪਣੇ ਸੇਵਕਾਂ ਦੀ ਪ੍ਰੀਤ ਵੇਖਦੇ ਔਰ ਉਹਨਾਂ ਦੀਆਂ ਮਨਸਾਵਾਂ ਪੂਰਨ ਕਰਦੇ ਹਨ।
ਸਿੱਖਾਂ ਕਰਹਿ ਸਹਾਏ ਬਡੇਰੀ।
ਆਪਣਿਆਂ ਸਿੱਖਾਂ ਦੀ ਸਹਾਇਤਾ ਕਰਦੇ ਹਨ, ਵੱਡੀ ਸਹਾਇਤਾ ਕਰਦੇ ਹਨ।
ਅਬ ਸੁਣੀਐ ਗੁਰ ਪਾਛਲ ਗਾਥਾ।
ਇਹ ਤਾਂ ਸੀ ਉਹ ਸੱਚਖੰਡ ਦੇ ਘਰ ਦੀ ਖੇਡ, ਹੁਣ ਇੱਥੇ ਜਿਹੜੀ ਧਰਤੀ ਤੇ ਵਰਤੀ ਹੈ ਕੀਰਤਪੁਰ ਸਾਹਿਬ, ਉਹ ਗਾਥਾ ਵੀ ਸੁਣੋ।
ਸਰੋਤਾ ਹੋ ਸੁਚੇਤੀ ਸਾਥਾ।
ਐ ਸਰੋਤਾ ਜਨੂ ਸੁਚੇਤ ਹੋ ਕੇ ਸੁਣਿਓ, ਆਪ ਆਲਸ ਨਾ ਰੱਖਿਓ। ਸਾਨੂੰ ਸਾਰਿਆਂ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸੰਬੋਧਨ ਕਰਦਿਆਂ, ਸਰੋਤਾ ਜਨੋ ਕਥਾ ਸੁਣਨ ਵਾਲਿਓ ਸਾਵਧਾਨੀ ਨਾਲ ਕਥਾ ਸੁਣਿਓ, ਤਿਆਰ ਬਰ ਤਿਆਰ ਹੋ ਕੇ ਕਥਾ ਸੁਣਿਓ।
ਸਪਤ ਦਿਵਸ ਲੋ ਨਿਕਟ ਨਯਾਵਹੋ।
ਮਹਾਰਾਜ ਜੀ ਨੇ ਹੁਕਮ ਕੀਤਾ ਸੀ ਵੀ 7 ਦਿਨਾਂ ਤੱਕ ਇਸ ਕੋਠੇ ਦੇ ਪਤਾਲਪੁਰੀ ਸਾਹਿਬ ਦੇ ਨੇੜੇ ਕਿਸੇ ਨੇ ਨਹੀਂ ਆਉਣਾ।
ਕੋਸ਼ਟ ਦਵਾਰਨਾ ਹੱਥ ਲਗਾਵਹੋ।
ਤੇ ਨਾ ਹੀ ਇਸ ਕੋਠੇ ਦੇ ਦਰਵਾਜੇ ਨੂੰ ਕਿਸੇ ਨੇ ਹੱਥ ਲਾਣਾ, ਨਾ ਇਹਨੂੰ ਖੜਕਾਉਣਾ।
ਇਮ ਕਹਿ ਸਤਿਗੁਰ ਅੰਤਰ ਬਰੇ।
ਇਹ ਕਹਿ ਕੇ ਸਤਿਗੁਰੂ ਜੀ ਪਤਾਲਪੁਰੀ ਸਾਹਿਬ ਵਾਲਾ ਜੋ ਕੋਠਾ ਹੈ ਉਹਦੇ ਚ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਵੇਸ਼ ਕਰ ਗਏ ਸਨ।
ਆਵਹੋ ਪਾਸ ਨਾ ਵਰਜਨ ਕਰੇ।
ਵਰਜ ਦਿੱਤਾ ਸੀ ਵੀ ਕਿਸੇ ਨੇ ਨੇੜੇ ਨਹੀਂ ਆਉਣਾ ਕੋਠੇ ਦੇ, ਸਭ ਨੇ ਦੂਰ ਰਹਿਣਾ ਹੈ।
ਸਕਲ ਕੁਟੰਬ ਸਹਿਤ ਸਭ ਸੰਗਤ।
ਪਰਿਵਾਰ ਨੂੰ ਵੀ ਕਹਿ ਦਿੱਤਾ ਸੀ, ਸੰਗਤ ਨੂੰ ਵੀ ਹੁਕਮ ਕੀਤਾ ਸੀ ਕਿ ਇਸ ਪਤਾਲਪੁਰੀ ਸਾਹਿਬ ਦੇ ਨੇੜੇ ਨੀ ਕਿਸੇ ਨੇ ਆਉਣਾ, ਦੂਰ ਜਗ੍ਹਾ ਦੱਸ ਦਿੱਤੀ ਵੀ ਇੰਨੀ ਦੂਰੀ ਤੇ ਰਹਿਣਾ ਤੇ ਦੂਰ ਹੋ ਕੇ ਬੈਠਣਾ ਹੈ।
ਬੈਠੇ ਦੂਰ ਦੂਰ ਕਰ ਪੰਗਤ।
ਗੁਰੂ ਸਾਹਿਬ ਦਾ ਜਿਵੇਂ ਹੁਕਮ ਸੀ ਸੰਗਤ ਉਸੇ ਤਰ੍ਹਾਂ ਹੀ ਮਹਾਰਾਜ ਜੀ ਦੀ ਆਗਿਆ ਮੁਤਾਬਕ ਦੂਰ ਦੂਰ ਪੰਗਤ ਲਾ ਕੇ ਬੈਠਦੇ ਨੇ।
ਫਸਟ ਦਿਵਸ ਇਸ ਭਾਂਤ ਗੁਜ਼ਾਰੇ।
6 ਦਿਨ ਸੰਗਤ ਨੇ ਇਸੇ ਤਰ੍ਹਾਂ ਕਥਾ ਕੀਰਤਨ ਕਰਦਿਆਂ ਬਤੀਤ ਕੀਤੇ।
ਸਪਤਮ ਪ੍ਰਾਤੀ ਚਿੰਨ ਨਿਹਾਰੇ।
ਜਦੋਂ 7ਵੇਂ ਦਿਨ ਅੰਮ੍ਰਿਤ ਵੇਲੇ ਸਿੱਖਾਂ ਨੇ ਚਿੰਨ ਵੇਖੇ ਆਕਾਸ਼ ਵਿੱਚ, ਲਾਲੀ ਵੇਖੀ, ਇੱਕ ਅਲੌਕਿਕ ਖੇਡ ਵੇਖੀ।
ਭਇਓ ਆਕਾਸ਼ ਅਰਣ ਬਹੁ ਬਰਣ।
ਵੇਖਿਆ ਕਿ 7ਵੇਂ ਦਿਨ ਆਕਾਸ਼ ਦਾ ਰੰਗ ਬੜਾ ਲਾਲ ਹੈ ਅੰਮ੍ਰਿਤ ਵੇਲੇ।
ਕੁਸ਼ਕ ਪਰੀ ਸਭ ਕੇ ਧੁਨ ਕਰਨ।
ਕਈਆਂ ਦੇ ਕੰਨਾਂ ਵਿੱਚ ਆਵਾਜ਼ ਵੀ ਸੁਣੀ ਦੇਵਤਿਆਂ ਦੀ ਜੈ ਜੈਕਾਰ ਦੀ, ਉਹਨਾਂ ਦੇ ਸਾਜਾਂ ਦੀ, ਕਈ ਗੁਰਸਿੱਖਾਂ ਨੇ ਉਹ ਆਵਾਜ਼ ਵੀ ਸੁਣੀ।
ਘਟਕਾ ਚਤੁਰ ਜਾਮਨੀ ਰਹੇ।
4 ਘੜੀਆਂ ਰਾਤ ਜਦੋਂ ਰਹਿ ਗਈ ਨਾ ਅੰਮ੍ਰਿਤ ਵੇਲੇ, ਜਦੋਂ 4 ਕ ਘੜੀਆਂ ਦਾ ਰਾਤ ਦਾ ਸਮਾਂ ਬਾਕੀ ਬਚਿਆ,
ਗੁਰ ਪ੍ਰਸਥਾਨ ਸਰਬ ਹੀ ਲਹੇ।
ਸਭ ਨੇ ਜਾਣ ਲਿਆ ਜਿੰਨੀ ਸੰਗਤ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਕੂਚ ਕਰ ਗਏ ਨੇ, 6ਵੇਂ ਪਾਤਸ਼ਾਹ ਜੀ ਹੁਣ ਪ੍ਰਸਥਾਨ ਕਰ ਗਏ ਹਨ, ਜੋਤੀ ਜੋਤ ਸਮਾ ਗਏ ਨੇ।
ਕਲ ਮਲਾਏ ਇਤ ਉਤ ਬਹੁ ਫਿਰੈ।
ਉਸ ਵੇਲੇ ਸਿੱਖ ਫਿਰ ਬਿਬਲ ਹੋਏ, ਭੱਜੇ ਹੀ ਫਿਰਦੇ ਇਧਰ ਉਧਰ, ਜਿੰਨੀ ਸੰਗਤ ਨੇ ਇਕਦਮ ਉਹਨਾਂ ਵਿੱਚ ਵਿਰਾਗ ਤੇ ਇਕਦਮ ਉਚਾਟ ਫਿਰਦੇ ਹੋ ਗਏ। ਸਭ ਨੂੰ ਪਤਾ ਲੱਗ ਗਿਆ ਵੀ ਗਏ ਮਹਾਰਾਜ 6ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ। ਇਕਦਮ ਪਹਿਲਾਂ ਤਾਂ ਟਿਕ ਕੇ ਬੈਠੇ ਰਹੇ 6 ਦਿਨ, 7ਵੇਂ ਦਿਨ ਸਵੇਰੇ ਜਦੋਂ ਇਹ ਸਾਰੀ ਖੇਡ ਵੇਖੀ, ਕਲ ਮਲਾਟ ਦਾ ਮਤਲਬ ਹੁੰਦਾ ਵੀ ਇਕਦਮ ਸਿੱਖ ਤਿਲ ਮਲਾ ਉੱਠੇ।
ਕੋਸ਼ਟ ਨਿਕਟ ਨਾ ਪਹੁੰਚਣ ਪਰੈ।
ਚਾਹੁੰਦੇ ਵੀ ਭੱਜ ਕੇ ਕੋਠੇ ਦੇ ਕੋਲ ਜਾਈਏ, ਪਰ ਕੋਈ ਜਾਣ ਨੀ, ਸਿਪਾਹੀ ਖੜੇ ਸੀ ਸਾਰੇ ਰੋਕ ਦਿੰਦੇ, ਕਹਿੰਦੇ ਨਾ ਭਾਈ ਮਹਾਰਾਜ ਜੀ ਦਾ ਹੁਕਮ ਨਹੀਂ ਹੈ।
ਜੋਧਾ ਸਨਦ ਬੱਧ ਬਹੁ ਗਾਡੇ।
ਜਿੰਨੇ ਯੋਧੇ ਸੀ ਸਾਰੇ ਤਿਆਰ ਬਰ ਤਿਆਰ ਖੜੇ ਸੀ, ਜੇ ਕੋਈ ਨੇੜੇ ਆਉਂਦਾ ਤੇ ਉਹ ਰੋਕ ਦਿੰਦੇ।
ਪਰ ਜੈ ਸਭ ਕੋ ਚਹੁ ਦਿਸ਼ ਠਾਂਡੇ।
ਚਾਰੇ ਪਾਸੇ ਕੋਠੇ ਦੇ ਖਲੋਤੇ ਨੇ ਸਿੱਖ, ਸੰਗਤ ਨੂੰ ਕਿਸੇ ਨੂੰ ਵੀ ਨੇੜੇ ਨਹੀਂ ਆਉਣ ਦਿੰਦੇ।
ਸਵਾ ਜਾਮ ਦਿਲ ਚੜਵੇ ਤੁਮੈ।
ਕਿਉਂਕਿ ਗੁਰਦੇਵ ਦਾ ਹੁਕਮ ਸੀ ਵੀ ਸਵਾ ਪੈਰ ਜਦੋਂ ਦਿਨ ਚੜ ਜਾਏਗਾ ਉਦੋਂ ਗੁਰੂ ਹਰਿ ਰਾਏ ਸਾਹਿਬ ਖੋਲਣਗੇ ਆ ਕੇ ਦਰਵਾਜ਼ਾ, ਉਹਨਾਂ ਤੋਂ ਬਿਨਾਂ ਕੋਈ ਦਰਵਾਜੇ ਦੇ ਨੇੜੇ ਨਾ ਆਵੇ। ਹਾਂਜੀ,
ਹੁਕਮ ਗੁਰੂ ਕੋ ਤਬ ਟਿਗਣੀ ਮੈਂ।
ਇਹ ਹੁਕਮ ਸੀ ਗੁਰਦੇਵ ਦਾ ਵੀ ਜਦੋਂ ਸਵਾ ਪਹਿਰ ਦਿਨ ਚੜ ਜਾਏਗਾ ਸਤਵੇਂ ਦਿਨ, ਉਦੋਂ ਸਾਰੀ ਸੰਗਤ ਨੇੜੇ ਆ ਜਾਵੇ, ਪਰ ਦਰਵਾਜਾ ਗੁਰੂ ਹਰ ਰਾਏ ਸਾਹਿਬ ਹੀ ਖੋਲਣਗੇ।
ਸ਼੍ਰੀ ਹਰ ਰਾਏ ਪ੍ਰਥਮ ਟਿਗ ਜਾਏ,
ਸਭ ਤੋਂ ਪਹਿਲਾਂ ਗੁਰੂ ਹਰ ਰਾਏ ਸਾਹਿਬ ਜੀ ਨੇੜੇ ਜਾਣਗੇ।
ਨਿਜ ਘਰ ਦਵਾਰ ਕਿਵਾਰ ਖੁਲਾਏ,
ਉਹੀ ਆਪਣੇ ਹੱਥੀਂ ਦਰਵਾਜੇ ਦਾ ਤਾਲਾ ਖੋਲਣਗੇ, ਸੰਗਲ ਖੋਲਣਗੇ।
ਤਿਨ ਪਾਛੈ ਦਰਸਹਿ ਸਭ ਕੋਏ,
ਪਹਿਲਾਂ ਉਹ ਦਰਸ਼ਨ ਕਰਨਗੇ, ਫਿਰ ਬਾਅਦ ਵਿੱਚ ਸਾਰੀ ਸੰਗਤ ਦਰਸ਼ਨ ਕਰੇਗੀ। ਇਹ ਗੁਰੂ ਪਾਤਸ਼ਾਹ ਦਾ ਹੁਕਮ। ਉਹ ਸੇਵਾਦਾਰ ਏਦਾਂ ਸੰਗਤ ਨੂੰ ਕਹਿੰਦੇ, ਭਾਈ ਉਹ ਕਹਿੰਦੇ ਮਹਾਰਾਜ ਜੀ ਜੋਤੀ ਜੋਤ ਸਮਾ ਗਏ, ਹੁਣ ਤਾਂ ਜਾਣ ਦਿਓ। ਉਹ ਕਹਿੰਦੇ ਆਗਿਆ ਹੈ ਗੁਰਦੇਵ ਦੀ, ਕਿਸੇ ਨੇ ਆਗਿਆ ਨਹੀਂ ਉਲੰਘਣੀ। ਉਹਨਾਂ ਦੀ ਆਗਿਆ ਵੀ ਸਵਾ ਪਹਿਰ ਦਿਨ ਚੜ੍ਹਦੇ ਤਾਈਂ ਕਿਸੇ ਨੇੜੇ ਨਹੀਂ ਆਉਣਾ, ਸਾਨੂੰ ਵੀ ਆਗਿਆ ਨਹੀਂ। ਜਦੋਂ ਦਿਨ ਚੜ੍ਹੇਗਾ ਸਤਵੇਂ ਪਾਤਸ਼ਾਹ ਕੋਲ ਜਾਣਗੇ, ਦਰਵਾਜਾ ਖੋਲਣਗੇ, ਪਹਿਲਾਂ ਉਹ ਦਰਸ਼ਨ ਕਰਨਗੇ, ਫਿਰ ਸਾਨੂੰ ਦਰਸ਼ਨ ਹੋਣਗੇ।
ਅਪਰ ਕਾਮਨਾ ਪੂਰਨ ਹੋਏ,
ਫਿਰ ਬਾਕੀ ਸਾਰਿਆਂ ਦੀ ਕਾਮਨਾ ਪੂਰੀ ਹੋਵੇਗੀ।
ਇਮ ਸਭ ਮੈਂ ਵਿਦਤਾਏ ਬ੍ਰਿਤਾਂਤ,
ਇਹ ਬਚਨ ਸਾਰੀ ਸੰਗਤ ਵਿੱਚ ਪ੍ਰਗਟ ਹੋ ਗਿਆ।
ਮਿਲ ਕਰ ਬੈਠ ਕਰ ਹੈ ਬਖਿਆਤ,
ਹੁਣ ਜਿੰਨੀ ਸੰਗਤ ਬਹਿ ਗਈ ਸਾਰੀ ਟਿਕ ਕੇ ਆਪਸ ਵਿੱਚ, ਨਾਲੇ ਬਚਨ ਕਰਦੇ, ਭਜਨ ਕਰਦੇ, ਬਾਣੀ ਪੜ੍ਹਦੇ।
ਸਵਾ ਪਹਿਰ ਦਿਨ ਜਬ ਚੜ ਆਇਓ,
ਇੰਨੇ ਨੂੰ ਦਿਨ ਸਮਾਂ ਬੀਤਦਿਆਂ ਕਿਹੜਾ ਟਾਈਮ ਲੱਗਦਾ, ਸਵਾ ਪਹਿਰ ਦਿਨ ਚੜ ਆਇਆ।
ਸ੍ਰੀ ਹਰ ਰਾਏ ਹਿਰਦੈ ਲਖ ਪਾਇਓ,
ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਜਾਣੀ ਜਾਣ ਜਾਣ ਗਏ।
ਦੋਹਰਾ ਸਾਹਿਬ ਭਾਣਾ ਜੋਦ ਪੁਨ ਸੂਰਜ ਮਲ ਸੁਜਾਨ,
ਮਹਾਰਾਜ ਜੀ ਸਮਝ ਗਏ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੱਚਖੰਡ ਚਲੇ ਗਏ। ਮਹਾਰਾਜ ਸਤਵੇਂ ਪਾਤਸ਼ਾਹ ਨੇ ਭਾਈ ਭਾਨਾ ਜੀ ਨੂੰ, ਭਾਈ ਜੋਧ ਰਾਏ ਜੀ ਨੂੰ, ਭਾਈ ਰੂਪ ਚੰਦ ਜੀ ਨੂੰ, ਜਿੰਨੇ ਨਿਕਟਵਰਤੀ ਸਿੱਖ ਸੀ, ਇਹਨਾਂ ਸਾਰਿਆਂ ਨੂੰ ਆਪਣੇ ਨਾਲ ਲਿਆ।
ਭਾਈ ਰੂਪਾ ਆਦਿ ਸਿੱਖ ਆਨ ਮਸੰਦ ਮਹਾਨ,
ਭਾਈ ਲਾਲ ਚੰਦ ਜੀ, ਹੋਰ ਜਿੰਨੇ ਗੁਰਸਿੱਖ ਸਨ, ਮਸੰਦ ਸੀ ਗੁਰੂ ਘਰ ਦੇ, ਸਭ ਨੂੰ ਨਾਲ ਲੈ ਕੇ ਗੁਰਦੁਆਰਾ ਪਤਾਲਪੁਰੀ ਸਾਹਿਬ ਜੋ ਕੋਠਾ ਬਣਿਆ ਹੋਇਆ ਸੀ ਉਹਦੇ ਨੇੜੇ ਆਏ ਹਨ। ਮਹਾਰਾਜ ਸਤਵੇਂ ਪਾਤਸ਼ਾਹ ਜੀ ਦਰਵਾਜ਼ਾ ਖੋਲ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।